गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत ग्रंथी आप जी ने पढ़ के सरवण करा रहे सी। आओ उस दा अगला ऐसा सरवण करने की कोशिश करिए जी। दसवां अंक गुरमत संस्कार। असी दस आए हाँ कि गुरपुरबां दे समय निराकार परमात्मा दे धनवाद वास्ते संगत नूं लगावण लई अते गुरपुरबां दे बहाने जो सिखां विच खुदगर्जी अते अविद्या ने फिरका बंदी पैदा करनी है उसनूं रोकण लई चंगे चंगे पढ़े लिखे ग्रंथियां दी डाढ़ी लोड़ है। इस अंक विच असी चाहुंदे हाँ कि गुरमत संस्कारां लई ऐसे ग्रंथियां दी किन्नी वड्डी लोड़ है। सिख विच चार गुरमत संस्कार हन। पहला जन्म संस्कार, दूजा अमृत संस्कार, तीजा आनंद संस्कार ते चौथा मृतक संस्कार। हुण जितनी सिखी है उसदे चार गुणा संस्कारां दे दिन औसतन 40 बरसां विच पैणगे। फर्ज करो 20 लख सिंह होण पर सैतारी सिख पा के करोड़ तों घट नहीं हन तां 80 लख संस्कारां दे दिन 40 बरसां, ये जिहड़े 40 बरस दसे हन ये औसत उपर सिखां दी मन कल्पत है विच होए, अर्थात 2 लख संस्कारां दे दिन 1 बरस दे होए, अर्थात 548 संस्कार हर रोज़ होए। इस हिसाब तों मालूम होंदा है कि जे सारे सिंह गुरमत संस्कार पूरी तरह कीता करन तां घट तों घट भी 100 पढ़े लिखे ग्रंथियां नूं संस्कारां विच रुझे रहना पवेगा। कई सज्जण आखणगे कि अमृत संस्कार तां इकट्ठा ही कई सिंघां दा हो सकदा है, फिर यह हिसाब किस तरह ठीक होया। सो बेनती है कि सहतारियां नूं तां असां इस हिसाब विच गिणिया ही नहीं, भावें वह अमृत संस्कार नहीं करते पर बाकी दे तिन्ने संस्कार तां बराबर करते हैं ते उन्हां विचों अमृत छक के सिंघ सजते हैं। सो साडा हिसाब असल गिणती जो ग्रंथियां दी है उस तों घट है, वध नहीं। हुण जरा सोचण दी लोड़ है कि गुरमत संस्कारां दा असल भाव की है। अमृत संस्कार नूं हालां अड रख लवो, बाकी दे तिन संस्कारां दे वेले 2 तरह दीआं रस्मां करनियां पैंदियां हन, अर्थात एक धार्मिक दूजी भाईचारक। गुरमत संस्कारां दा वड्डा तालक धार्मिक रस्मां नाल है अते भाईचारक रस्मां दी सिर्फ इतनी निगरानी है कि उन्हां विच धर्म दे किसे भाव दी निखेधी ना हो। जिवें कि जन्म संस्कारां दे वेले हिंदुआं विच गोमूत्र पिलावण आदि दी रस्म अजकल भावें भाईचारक भी दसी जांदी है, क्योंकि आर्या लोग खेतीबाड़ी करन वाले सन, उन्होंने ये रस्म पा ली। पर यह रस्म गुरु आशे तो विरुद्ध है, क्योंकि इस नाल पशु पूजा की रुचि हो जाती है। पर रिश्तेदारां नूं मिठाइयां आदक वंडना कोरी भाईचारक रस्म ही है, इसका धर्म नाल कोई संबंध नहीं। इस वास्ते गुरमत इसनूं नहीं रोकदी। माली हालत दी विचार या भाईचारक तकलीफां दी विचार जरूर होनी चाहिए, पर नवां ग्रहां दी पूजा ये धार्मिक रस्म पुराणकां दी है ते गुर आशे दे विरुद्ध होण करके, क्योंकि गुर आशा सिर्फ अकाल पुरख दी पूजा दसदा है, आसमान दे सितारियां सियारियां ते ग्रहां उपग्रहां दी पूजा नहीं दसदा, गुरमत इसनूं नहीं करन देंदा। इसे तरह आनंद संस्कार दे समय सिखां दे पुराने घराणियां विच भाईचारक रस्म घोड़ी पर चढ़ के लाड़े नूं धोते कर लै जाण दी है। गुरमत इस भाईचारक रस्म नूं कुछ नहीं आखदा, पर घोड़ी हेठों व्याहुण वाली लड़की नूं लंघाउणा एक वैदक रस्म है जिसनूं श्रिष्टाचार दे विरुद्ध समझ के गुरमत मंजूर नहीं कर सकता। इसे तरह नवां ग्रहां दी पूजा आदक भी मंजूर नहीं कर सकता, पर जनेत नूं प्रसाद या मिठाई खिलावना ये अड अड भाईचारियां विच अड अड रसम है। इन्हां नूं इक करना भी कौमी बल है, पर तद भी भाईचारक रस्मां भाईचारियां दे वस केवल इत्थों तक रह सकदियां हन कि वह गुरु जी दे असूलां तों विरुद्ध ना हो। कई सज्जण ये भी चाहुंदे हन कि खालसा बरादरियां बना के असी कुल भाईचारे दीआं रस्मां दी तरमीम कर सुटीए तां कि सिखां विच भाईचारक रस्मां भी इक्को ही हो जाण। बेशक ये विचार उत्तम है, पर इस गलती तो बचना लोड़ी है कि निरोल भाईचारक रस्मां दे पिछे पै के असी गुरमत दे असूलां नूं ना खो बैठिए। पहले निरोल गुरमत नूं मुख रखिए, नाल नाल भाईचारक निर्दोश रस्मां नूं भी एक करी चलिए, पर कुरीतियां दा त्याग एकदम कर देइए। सो तिन्ना ही संस्कारां, जन्म संस्कार, आनंद संस्कार अते मृतक संस्कार विच दो तरह दीआं रस्मां जारी हन, अर्थात धार्मिक रस्म जिसनूं गुरमत आखदे हन अते भाईचारक रस्म। धार्मिक रस्मां दे पूरा करन वास्ते धार्मिक पुरशां दी लोड़ पैंदी है, भावें ओह किरती होण ते भावें ग्रंथी, उपदेशक, ज्ञानी आदक। पर किरती सिख ऐसे घट मिलते हैं जो हर वेले अपनी किरत नूं छड के गुरमत संस्कारां नूं कराउंदे फिरन। अते उपदेशक ते ज्ञानी बहुत पारे विद्वान होण करके जे अपना समा सिर्फ गुरमत संस्कारां पर ही लगाउणगे तां अपना कम सिरे नहीं चढ़ा सकणगे, उन्हां दा कम औखा ते उच्चा है। सो उन्हां दा समा इन्हां कमां पर लगना ठीक नहीं है, जिस करके अक्सर गुरमत संस्कार ग्रंथियां नूं ही करने पैंदे हन अते करने पैणगे। ज्यों ज्यों सिखां नूं गुरमत दा शौक वधदा जाएगा त्यों त्यों गुरमत संस्कारां दा वादा हुंदा जाऊ। ऐसी दशा वास्ते जे चंगे ग्रंथी ना मिलणगे तां कम किस तरह चलू। जे विद्याहीन ग्रंथियां दे हाथ विच इह कम रहा तां पहला घाटा तां उह इह करनगे कि भाईचारक अते धार्मिक रसना नूं अडड ना समझ के भाईचारक रस्मां विच दखल देणों टलणगे नहीं। जिस तरह ब्राह्मणा ने अपने लालच पिछे हर एक भाईचारक रस्म नाल टक्के खटण लई कोई ना कोई मंत्र जोड़ लिया है, इसे तरह धर्मशालीए भी हर एक रस्म नाल अरदासा करन लग पैणगे ते अरदासां दे टक्के उगराउण लग जाणगे। मसलन कई बरादरियां विच रस्म है कि लाड़े लाड़ी नूं इशनान कराउण समय सालियां आप पाणी भर के लियाउंदियां हन। हुण है सी तां इह इक हिंदुआं दे खास इलाके दी भाईचारे दी रस्म, पर ब्राह्मणा ने उस नाल गागर दी पूजा दे मंत्र जोड़ के टक्के उगरावणे आरंभ कीते होए हन। इसे तरह गागर चुकण वेले अरदास, खूह तों पाणी कढ़ण वेले अरदास, लड़के लड़की दे इशनान वेले अरदास शुरू हो जाओ। इसे तरह कई एक बिरादरियां विच रस्म है कि जद लाड़ा इशनान कर चुकदा है तां उह चपणियां पर पैर धर के उतरदा है, क्योंकि पिछले समय जद लड़के इशनान करके उतरदे सन तां कई गरीबां दे घर लकड़ी दीआं चौकियां या दरियां आदक नहीं आउंदियां सन, पर मिट्टी दीआं चपणियां तां आम मिलदियां सन। सो मुंडे दे पैर चिक्कड़ तों बचाउण वास्ते बरादरियां ने फैसला कर दिता होवेगा कि चपणियां पर खड़ा होके मुंडा कपड़े बदल लवे। हुण उन्हां जहालत दे समें दीआं चपणियां दे लाग भी बन गए हन। सो ऐसा ना होवे कि भाई होरी चपणियां दूर करन दी थां चपणियां दी अरदास भी करन लग जाण। जिन्हां बखेड़ियां तों गुरमत ने सानू कढ़णा है उही बखेड़े विद्याहीन ग्रंथी अपने लालच नाल साढ़े सिर फिर ना पा देण। खालसा बरादरियां दा समां तां खबर नहीं कद आवेगा, हालां जिहड़ियां बरादरियां बणियां होईयां हन उहनां दीआं रस्मां उप्पर जिस तरह अनमतां दी टैक्स लगी होई सी सो गुरमत भी ना लाउण लग पवे। ਇਹ ਦੋ ਤਿੰਨ ਮਿਸਾਲਾਂ ਤਾਂ ਅਸੀਂ ਵਨਗੀ ਮਾਤਰ ਦਿੱਤੀਆਂ ਹਨ। ਪਾਠਕ ਜਨ ਖੁਦ ਵਿਚਾਰ ਕਰ ਲੈਣ ਕਿ ਜਿਨ੍ਹਾਂ ਭਾਈਚਾਰਕ ਰਸਮਾਂ ਦਾ ਜਨਮ ਸੰਸਕਾਰ, ਆਨੰਦ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਦੇ ਸਮੇਂ ਕੋਈ ਵੀ ਸੰਬੰਧ ਧਰਮ ਨਾਲ ਨਹੀਂ ਹੈ, ਉਹਨਾਂ ਉੱਪਰ ਗੁਰਮਤ ਦੇ ਸੰਸਕਾਰ ਕਰਨ ਵੇਲੇ ਜੋ ਅਨੁਮਤੀਆਂ ਦੀ ਟੈਕਸ ਤੋਂ ਸਿੱਖ ਛੁੱਟਦੇ ਹਨ ਉਹਨਾਂ ਦੇ ਬਦਲੇ ਸਿੱਖਾਂ ਵੱਲੋਂ ਤਾਂ ਟੈਕਸ ਨਹੀਂ ਲੱਗ ਰਹੀ, ਜੇ ਲੱਗ ਰਹੀ ਹੈ ਤਾਂ ਇਹ ਗੁਰਮਤ ਨਹੀਂ ਹੈ। ਉਹਨਾਂ ਨੂੰ ਅਸਾਂ ਖਾਲਸੇ ਵਿੱਚੋਂ ਦੂਰ ਕਰਨ ਦੀ ਬੁੱਧੀਪੂਰਵਕ ਪ੍ਰਬੰਧ ਕਰਨਾ ਹੈ। 11ਵਾਂ ਹੈ ਗੁਰਮਤ ਰਸਮ। ਭਾਈਚਾਰਕ ਰਸਮਾਂ ਦਾ ਹਾਲ ਤਾਂ ਅਸੀਂ ਦੱਸ ਚੁੱਕੇ ਹਾਂ, ਹੁਣ ਗੁਰਮਤ ਦੀਆਂ ਰਸਮਾਂ ਦਾ ਹਾਲ ਵੀ ਜ਼ਰਾ ਸੁਣਾਉਂਦੇ ਹਾਂ। ਜਿਨ੍ਹਾਂ ਰਸਮਾਂ ਦਾ ਮੁੱਖ ਅਸੂਲ ਤਾਂ ਸਿਰਫ ਇਹ ਹੈ ਕਿ ਸਭ ਤੋਂ ਪਹਿਲੇ ਅਸੀਂ ਅਕਾਲ ਪੁਰਖ ਦਾ ਧੰਨਵਾਦ ਕਰੀਏ ਕਿ ਉਸਨੇ ਜਨਮ ਦਿੱਤਾ, ਅਥਵਾ ਆਨੰਦ ਸੰਸਕਾਰ ਦਾ ਸਮਾਂ ਲਿਆਂਦਾ, ਅਥਵਾ ਮ੍ਰਿਤੂ ਦੁਆਰਾ ਪ੍ਰਾਣੀ ਨੂੰ ਆਪਣੇ ਚਰਨਾਂ ਵਿੱਚ ਸੱਦ ਲਿੱਤਾ। ਉਪਰੰਤ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਧੰਨਵਾਦ ਕਰੀਏ ਕਿ ਉਹਨਾਂ ਨੇ ਸਿੱਖੀ ਨੂੰ ਪਰਮਾਤਮਾ ਦਾ ਗਿਆਨ ਅਤੇ ਉਸਦੀ ਭਗਤੀ ਦੱਸ ਕੇ ਸਾਨੂੰ ਸੱਚੇ ਅਤੇ ਸਿੱਧੇ ਰਸਤੇ ਪਾਇਆ, ਜਿਸ ਕਰਕੇ ਅਸੀਂ ਭੁਲੇਖੇ ਵਿੱਚ ਨਹੀਂ ਰਹੇ। ਇਹ ਦੋ ਵੱਡੇ ਅਸੂਲ ਹਨ ਜੋ ਗੁਰਬਾਣੀ ਦੁਆਰਾ ਪੂਰੇ ਕੀਤੇ ਜਾਂਦੇ ਹਨ। ਤੀਜਾ ਇਹ ਅਸੂਲ ਹੈ ਕਿ ਸੰਸਕਾਰ ਕਰਾਉਣ ਵਾਲਿਆਂ ਨੂੰ ਐਸੇ ਮੌਕਿਆਂ ਪਰ ਅਸੀਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੱਸੀਏ। ਜਿਹਾ ਕੋ ਜਦ ਬਾਲਕ ਪੈਦਾ ਹੁੰਦਾ ਹੈ ਤਾਂ ਕੌਲੀ ਵਿੱਚ ਪਾਣੀ ਅਤੇ ਪਤਾਸੇ ਪਾ ਕੇ ਗੁਰਮੰਤਰ ਅਤੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਜਨਮ ਸੰਸਕਾਰ ਕੀਤਾ ਜਾਂਦਾ ਹੈ। ਸੋ ਬੱਚੇ ਨੂੰ ਥੋੜ੍ਹਾ ਛਕਾ ਕੇ ਬਾਕੀ ਦਾ ਉਸਦੀ ਮਾਤਾ ਨੂੰ ਛਕਾ ਕੇ ਇਹ ਨਸੀਹਤ ਦਿੱਤੀ ਜਾਂਦੀ ਹੈ ਕਿ ਗੁਰਮੰਤਰ ਅਤੇ ਜਪਜੀ ਸਾਹਿਬ ਦਾ ਅਭਿਆਸ ਬੱਚੇ ਨੂੰ ਜਿਉਂ ਜਿਉਂ ਉਹ ਉਮਰ ਵਿੱਚ ਵੱਡਾ ਹੁੰਦਾ ਜਾਵੇ ਕਰਾਉਣਾ ਉਹਨਾਂ ਦਾ ਧਰਮ ਹੈ। ਇਸੀ ਤਰ੍ਹਾਂ ਬਾਪ ਮਾਂ ਨੂੰ ਇਕੱਠਾ ਦੱਸਿਆ ਜਾਂਦਾ ਹੈ ਕਿ ਬੱਚੇ ਨੂੰ ਸਿੱਖੀ ਮਾਰਗ ਵਿੱਚ ਐਸਾ ਲਾਇਕ ਕਰਨ ਕਿ ਉਹ ਜਿੱਥੋਂ ਤੱਕ ਹੋ ਸਕੇ ਖਾਲਸਾ ਸੱਜਣ ਦੇ ਲਾਇਕ ਹੋ ਜਾਵੇ, ਜਿਸ ਕਰਕੇ ਜਨਮ ਤੋਂ ਹੀ ਖਾਲਸਾ ਭਾਈ ਵਾਲੀਆਂ ਆਦਤਾਂ ਉਸ ਵਿੱਚ ਪੈਣ ਲੱਗ ਜਾਣ। ਜੋ ਸੱਜਣ ਅਨਮਤਾਂ ਵਿੱਚੋਂ ਨਿਕਲ ਕੇ ਸਿੱਖ ਸੰਗਤਾਂ ਵਿੱਚ ਮਿਲ ਕੇ ਸਾਧ ਸੰਗਤ ਦੀ ਸੇਵਾ ਕਰਦੇ ਕਰਦੇ ਸੇਵਕੀ ਦੇ ਦਰਜੇ ਨੂੰ ਟੱਪ ਕੇ ਹੁਣ ਸਿੱਖੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹਨਾਂ ਨੂੰ ਆਯੂ ਦੇ ਹਰ ਹਿੱਸੇ ਵਿੱਚ ਕਿ ਜਦ ਉਹ ਸਿੱਖ ਬਣਨਾ ਚਾਹੁਣ ਸਿੱਖੀ ਦਾ ਮੁੱਢ ਸੰਸਕਾਰ ਤਿਆਰ ਕੀਤਾ ਹੋਇਆ ਮਿਲਦਾ ਹੈ। ਅਤੇ ਜੋ ਜੋ ਜ਼ਿੰਮੇਵਾਰੀਆਂ ਬਾਲਕ ਦੀਆਂ ਮਾਤਾ ਪਿਤਾ ਦੇ ਸਪੁਰਦ ਆਉਂਦੀਆਂ ਹਨ, ਸੋ ਇਸੇ ਸੱਜਣ ਨੂੰ ਜੋ ਸਮਝ ਸੋਚ ਸਕਦਾ ਹੈ ਦੱਸੀਆਂ ਜਾਂਦੀਆਂ ਹਨ ਅਤੇ ਨਸੀਹਤ ਮਿਲਦੀ ਹੈ ਕਿ ਪਰ ਸਵਾਰਥ ਵਾਸਤੇ ਆਪਣਾ ਮਨ ਤਨ ਅਤੇ ਧਨ ਲਗਾਉਣ ਲਈ ਸਿੱਖੀ ਵਿੱਚ ਉੱਚਾ ਦਰਜਾ ਖਾਲਸਾ ਸੱਜਣ ਦਾ ਹੈ। ਸਹਿਤਾਰੀ ਸਿੱਖ ਰਹਿ ਕੇ ਭਾਵੇਂ ਤੂੰ ਆਪਣਾ ਬਹੁਤ ਸੁਧਾਰ ਬੇਸ਼ੱਕ ਕਰ ਲਵੇਂਗਾ, ਪਰ ਸਵਾਰਥੀ ਹੋਣ ਵਾਸਤੇ ਅਤੇ ਗੁਰੂ ਸਾਹਿਬਾਨ ਦੀਆਂ ਉਹ ਜ਼ਿੰਮੇਵਾਰੀਆਂ ਜੋ ਗੁਰੂ ਗ੍ਰੰਥ ਅਤੇ ਪੰਥ ਦੇ ਬਚਾਉਣ ਅਤੇ ਸਿੱਖੀ ਦੇ ਪ੍ਰਚਾਰ ਵਾਸਤੇ ਹਨ, ਉਹਨਾਂ ਵਿੱਚ ਸ਼ਰੀਕ ਹੋ ਕੇ ਸੰਸਾਰ ਮਾਤਰ ਦੀ ਸੇਵਾ ਤਦੇ ਹੀ ਮਿਲ ਸਕਦੀ ਹੈ ਜਦ ਤੂੰ ਪੰਥ ਖਾਲਸੇ ਵਿੱਚ ਸ਼ਾਮਲ ਹੋਵੇਂਗਾ ਯਾਨੀ ਨਹੀਂ ਹੈ। ਖੰਡੇ ਦਾ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਜਾਵੇਂਗਾ। ਜੋ ਸੱਜਣ ਬਾਲਕ ਨੂੰ ਹੀ ਖੰਡੇ ਦਾ ਅੰਮ੍ਰਿਤ ਛਕਾਉਣ ਦੇ ਫਿਕਰ ਵਿੱਚ ਹਨ ਸੋ ਗਲਤੀ ਕਰਦੇ ਹਨ। ਗੋਇਆ ਉਹ ਅੰਮ੍ਰਿਤ ਸੰਸਕਾਰ ਅਤੇ ਜਨਮ ਸੰਸਕਾਰ ਨੂੰ ਇੱਕ ਕਰਕੇ ਅੰਮ੍ਰਿਤ ਸੰਸਕਾਰ ਨੂੰ ਮੇਟਣਾ ਚਾਹੁੰਦੇ ਹਨ। ਸਾਥ ਹੀ ਜੋ ਪ੍ਰੀਖਿਆ ਗੁਰੂ ਸਾਹਿਬ ਅਤੇ ਪੁਰਾਣੇ ਸਿੱਖ ਕਰਕੇ ਅੰਮ੍ਰਿਤ ਦਾਨ ਦਿੰਦੇ ਸਨ ਉਹ ਉਸ ਪ੍ਰੀਖਿਆ ਨੂੰ ਹੀ ਰੱਦ ਕਰਨਾ ਚਾਹੁੰਦੇ ਹਨ। ਪਰ ਇਹ ਮਜ਼ਮੂਨ ਐਸੀਆਂ ਬਹਿਸਾਂ ਵਾਸਤੇ ਨਹੀਂ ਹੈ। ਇਸ ਲਈ ਅਸੀਂ ਅਸਲ ਆਸ਼ੇ ਵੱਲ ਆਉਂਦੇ ਹਾਂ ਕਿ ਆਨੰਦ ਸੰਸਕਾਰ ਵੇਲੇ ਲਾੜੇ ਲਾੜੀ ਨੂੰ ਉਹਨਾਂ ਦੀਆਂ ਸੰਸਾਰਕ ਜ਼ਿੰਮੇਵਾਰੀਆਂ ਅਤੇ ਦੋਨਾਂ ਨੇ ਰਲ ਕੇ ਜੋ ਧਾਰਮਿਕ ਜ਼ਿੰਮੇਵਾਰੀਆਂ ਉਠਾਈਆਂ ਹਨ ਉਹਨਾਂ ਨੂੰ ਖੋਲ੍ਹ ਕੇ ਦੱਸੀਆਂ ਜਾਂਦੀਆਂ ਹਨ ਅਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਦੀਵਾਨ ਦੇ ਹਜ਼ੂਰ ਪ੍ਰਣ ਲਏ ਜਾਂਦੇ ਹਨ। ਇਸ ਜਗ੍ਹਾ ਵੀ ਕਈ ਸੱਜਣ ਇਹ ਦੱਸਦੇ ਹਨ ਕਿ ਜਦ ਤੱਕ ਲਾੜਾ ਲਾੜੀ ਸਹਿਤਾਰੀ ਸਿੱਖ ਅੰਮ੍ਰਿਤ ਨਾ ਛਕ ਲੈਣ ਤਦ ਤੱਕ ਉਹਨਾਂ ਦਾ ਗੁਰਮਤ ਅਨੁਸਾਰ ਆਨੰਦ ਸੰਸਕਾਰ ਨਹੀਂ ਹੋ ਸਕਦਾ। ਇਹ ਉਹਨਾਂ ਦੀ ਸੀਨਾਜ਼ੋਰੀ ਹੈ। ਗੁਰੂ ਸਾਹਿਬ ਨੇ ਖੰਡੇ ਦਾ ਅੰਮ੍ਰਿਤ ਸਿਰਫ ਪਰਖ ਕਰਕੇ ਉਹਨਾਂ ਸਿੱਖਾਂ ਨੂੰ ਛਕਾਇਆ ਸੀ ਕਿ ਜੋ ਖਾਲਸੇ ਪੰਥ ਵਿੱਚ ਦਾਖਲ ਹੋਣ ਦੇ ਲਾਇਕ ਸਨ, ਪਰ ਸੀਨਾਜ਼ੋਰੀ ਨਾਲ ਸਹਿਤਾਰੀਆਂ ਨੂੰ ਮੱਲੋ ਮੱਲੀ ਦਾ ਡੰਗਰਾਂ ਵਾਂਗੂ ਵੱਲ ਕੇ ਇਕੱਠਾ ਨਹੀਂ ਸੀ ਕੀਤਾ, ਨਾ ਸੰਗੀ ਨੋਂ ਦੇ ਕੇ ਅੰਮ੍ਰਿਤ ਛਕਾ ਦਿੱਤਾ ਸੀ। ਖਾਲਸਾ ਪਦਵੀ ਮਾਹੌਲ ਦੀ ਬਾਤ ਨਹੀਂ ਹੈ ਕਿ ਹਰ ਇੱਕ ਸਿੱਖ ਸਹਿਤਾਰੀ ਨੂੰ ਮਿਲ ਸਕੇ। ਇਹ ਮਨ ਦੀ ਇੱਕ ਦਸ਼ਾ ਹੈ ਜਿੱਥੇ ਸਿੱਖ ਤਰੱਕੀ ਕਰਦਾ ਕਰਦਾ ਅਕਾਲ ਪੁਰਖ ਦੀ ਕਿਰਪਾ ਨਾਲ ਪਹੁੰਚਦਾ ਹੈ, ਵਿਵਾਹ ਦੇ ਲਾਲਚ ਨਾਲ ਨਹੀਂ ਪਹੁੰਚ ਸਕਦਾ। ਖਾਲਸਾ ਪਦਵੀ ਕੱਚੇ ਬੇਰ ਜਾਂ ਕੱਚੇ ਕੇਲੇ ਨਹੀਂ ਹਨ ਕਿ ਦਰਖਤ ਨਾਲੋਂ ਕੱਟ ਕੇ ਜ਼ਮੀਨ ਵਿੱਚ ਦੱਬ ਕੇ ਪਕਾ ਲਏ। ਇਹ ਪ੍ਰੇਮ ਦੇ ਰਸ ਨਾਲ ਪੱਕਣ ਵਾਲੀ ਦਸ਼ਾ ਹੈ। ਇਸ ਤਰ੍ਹਾਂ ਦੀ ਸੀਨਾਜ਼ੋਰੀ ਮੰਨ ਵੀ ਜਾਵੇ ਤਾਂ ਜੋ ਸਹਿਤਾਰੀ ਅਜੇ ਤੱਕ ਆਪਣੇ ਆਪ ਨੂੰ ਖਾਲਸਾ ਸੱਜਣ ਦੇ ਯੋਗ ਨਹੀਂ ਸਮਝਦੇ ਸੋ ਆਨੰਦ ਸੰਸਕਾਰ ਯਾਨੀ ਗੁਰਮਤ ਵਾਲੇ ਪਾਸੋਂ ਵਿਰਵੇ ਰਹਿਣਗੇ। ਕੀ ਉਹ ਹੁਣ ਸਿੱਖ ਹੋ ਕੇ ਅਨਮਤੀਆਂ ਪਾਸ ਆਨੰਦ ਸੰਸਕਾਰ ਯਾਨੀ ਵਿਵਾਹ ਵਾਸਤੇ ਜਾਣ? ਸਹਿਤਾਰੀਆਂ ਨੂੰ ਅਨਮਤਾਂ ਨਾ ਕਰਨ ਦੇ ਹੁਕਮ ਦਸਮ ਪਾਤਸ਼ਾਹ ਜੀ ਦੇ ਸੁਣਦੇ ਹਾਂ ਕਿ ਮੌਜੂਦ ਹਨ। ਹਾਂ, ਅੰਮ੍ਰਿਤਧਾਰੀ ਸਿੰਘਾਂ ਦੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਤੋਂ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਉਣਾ ਬਿਲਕੁਲ ਵਾਜਬ ਹੈ। ਇਸ ਤਰ੍ਹਾਂ ਮ੍ਰਿਤਕ ਸੰਸਕਾਰ ਦੇ ਪਿੱਛੇ ਮ੍ਰਿਤਕ ਪ੍ਰਾਣੀਆਂ ਦੇ ਪਿਛਲਿਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਜਾਂਦੀਆਂ ਹਨ। ਮਸਲਨ ਬੇਟਾ ਹੋਇਆ ਤਾਂ ਉਸ ਲਈ ਵਾਜਬ ਹੁੰਦਾ ਹੈ ਕਿ ਮੇਰਾ ਪਿਤਾ ਜਿਸ ਜਿਸ ਧਰਮ ਕਾਰਜ ਨੂੰ ਕਰਦਾ ਕਰਾਉਂਦਾ ਹੁੰਦਾ ਸੀ ਮੈਂ ਵੀ ਜਿੱਥੋਂ ਤੱਕ ਮੇਰਾ ਬਲ ਪਵੇ ਉਸੇ ਤਰ੍ਹਾਂ ਕਰਦਾ ਕਰਾਉਂਦਾ ਰਹਾਂ, ਅਤੇ ਜਿਸ ਤਰ੍ਹਾਂ ਮੇਰਾ ਪਿਤਾ ਅਨਾਥਾਂ ਦੀ ਸੇਵਾ ਕਰਦਾ ਸੀ ਮੈਂ ਵੀ ਕਰਦਾ ਕਰਾਉਂਦਾ ਰਹਾਂ। ਇਸ ਤਰ੍ਹਾਂ ਇਸਤਰੀ ਨੂੰ ਉਸਦੇ ਭਰਤਾ ਦੀਆਂ ਜ਼ਿੰਮੇਵਾਰੀਆਂ ਸਮਝਾਈਆਂ ਜਾਂਦੀਆਂ ਹਨ। ਮਤਲਬ ਇਹ ਹੈ ਕਿ ਇਹਨਾਂ ਤਿੰਨਾਂ ਹੀ ਅੰਗਾਂ ਨਾਲ ਇਹ ਤਿੰਨੇ ਸੰਸਕਾਰ ਆਉਂਦੇ ਹਨ, ਜਿਨ੍ਹਾਂ ਦੀਆਂ ਵਿਧੀਆਂ ਚੰਦ ਇੱਕ ਗੁਣੀਆਂ ਗਿਆਨੀਆਂ ਦੀਆਂ ਬਣਾਈਆਂ ਹੋਈਆਂ ਹੁਣ ਪਰਵਿਰਤ ਹੁੰਦੀਆਂ ਜਾਂਦੀਆਂ ਹਨ। ਹੌਲੀ ਹੌਲੀ ਖਾਲਸਾ ਪੰਥ ਫੈਸਲਾ ਦੇਵੇਗਾ ਕਿ ਕਿਹੜੀ ਕਿਹੜੀ ਵਿਧੀ ਬਿਲਕੁਲ ਠੀਕ ਹੈ। ਚੌਥਾ ਸੰਸਕਾਰ ਅੰਮ੍ਰਿਤ ਸੰਸਕਾਰ ਹੈ, ਜੋ ਕੇਵਲ ਖਾਲਸਾ ਸਜਾਉਣ ਵੇਲੇ ਹੀ ਸਿੱਖਾਂ ਵਾਸਤੇ ਹੁੰਦਾ ਹੈ। ਜੋ ਸੱਜਣ ਸਿੱਖ ਸਜਦੇ ਹਨ, ਸੋ ਪਹਿਲੇ ਉਹ ਪ੍ਰੀਖਿਆ ਦੇ ਲੈਂਦੇ ਹਨ ਕਿ ਉਹ ਸਿੱਖ ਹਨ ਜਾਂ ਨਹੀਂ। ਜਦ ਤੱਕ ਇਹ ਪਤਾ ਨਾ ਲੱਗ ਜਾਵੇ ਕਿ ਉਹ ਸੱਜਣ ਸਿੱਖ ਹਨ, ਅਤੇ ਜਦ ਦੀਵਾਨ ਪੰਜਾਂ ਪਿਆਰਿਆਂ ਨੂੰ ਗ੍ਰੰਥੀ ਦੁਆਰਾ ਇਜਾਜ਼ਤ ਨਾ ਦੇਵੇ, ਤਦ ਤੱਕ ਪੰਜ ਪਿਆਰੇ ਆਪਣਾ ਕੰਮ ਸ਼ੁਰੂ ਨਹੀਂ ਕਰਦੇ। ਅਰਥਾਤ ਜੋ ਸਿੱਖ ਸਿੰਘ ਸੱਜਣਾ ਚਾਹੁੰਦਾ ਹੈ, ਪਹਿਲੇ ਉਹ ਦੀਵਾਨ ਵਿੱਚ ਬੇਨਤੀ ਕਰਦਾ ਹੈ ਕਿ ਖਾਲਸਾ ਜੀ ਮੈਨੂੰ ਸਿੰਘ ਸਜਾਓ। ਉਸ ਦੀ ਬੇਨਤੀ ਨੂੰ ਸੁਣ ਕੇ ਸੰਗਤ ਗ੍ਰੰਥੀ ਨੂੰ ਹੁਕਮ ਦਿੰਦੀ ਹੈ ਕਿ ਉਸ ਪਾਸੋਂ ਪੁੱਛੇ ਕਿ ਉਹ ਕਿਉਂ ਸਿੰਘ ਸੱਜਣਾ ਚਾਹੁੰਦਾ ਹੈ। ਜਦ ਉਹ ਆਪਣੇ ਬਿਆਨ ਤਸੱਲੀ ਬਖਸ਼ ਦੀਵਾਨ ਵਿੱਚ ਦੇ ਲੈਂਦਾ ਹੈ ਅਤੇ ਦੀਵਾਨ ਉਸਨੂੰ ਸਿੰਘ ਸਜਾਉਣਾ ਚਾਹੁੰਦਾ ਹੈ, ਤਦ ਗ੍ਰੰਥੀ ਨੂੰ ਹੁਕਮ ਦਿੰਦਾ ਹੈ ਕਿ ਉਸਨੂੰ ਸਮਝਾ ਦਿਓ ਕਿ ਫਲਾਣੇ ਵੇਲੇ ਅੰਮ੍ਰਿਤ ਤਿਆਰ ਕੀਤਾ ਜਾਓ, ਅਤੇ ਗ੍ਰੰਥੀ ਨੂੰ ਸਭ ਸਮਾਨ ਵਾਸਤੇ ਆਗਿਆ ਤਿਆਰੀ ਦੀ ਮਿਲਦੀ ਹੈ। ਦੀਵਾਨ ਪੰਜ ਪਿਆਰੇ ਚੁਣਦਾ ਹੈ ਅਤੇ ਇਹਨਾਂ ਪੰਜਾਂ ਪਿਆਰਿਆਂ ਵਿੱਚ ਇੱਕ ਜਥੇਦਾਰ ਹੁੰਦਾ ਹੈ। ਜੇ ਗ੍ਰੰਥੀ ਦੀ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੀ ਲੋੜ ਹੋਵੇ ਤਾਂ ਉਸਨੂੰ ਵੀ ਦੀਵਾਨ ਵਿੱਚ ਸ਼ਾਮਿਲ ਕਰ ਲੈਂਦਾ ਹੈ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਜਥੇਦਾਰ ਬਣ ਜਾਵੇ। ਜਥੇਦਾਰ ਬਣਾਉਣਾ ਪੰਜਾਂ ਪਿਆਰਿਆਂ ਦਾ ਆਪਣਾ ਕੰਮ ਹੁੰਦਾ ਹੈ। ਉਹ ਜਿਸ ਨੂੰ ਗੁਰਬਾਣੀ ਦਾ ਰਸੀਆ ਅਤੇ ਮਹਾਂ ਪਵਿੱਤਰ ਸਮਝਦੇ ਹਨ, ਉਸਨੂੰ ਆਪਣੇ ਵਿੱਚੋਂ ਚੁਣਦੇ ਹਨ। ਇਹ ਪੰਜੇ ਪਿਆਰੇ ਆਪਣੇ ਜਥੇਦਾਰ ਦੀ ਮਾਰਫਤ ਪਹਿਲੇ ਅਰਦਾਸਾਂ ਸੋਧ ਕੇ ਪਿੱਛੋਂ ਫਿਰ ਦੀਵਾਨ ਪਾਸੋਂ ਅੰਮ੍ਰਿਤ ਸੰਸਕਾਰ ਦੀ ਆਗਿਆ ਮੰਗਦੇ ਹਨ। ਅੰਮ੍ਰਿਤ ਛਕਣ ਵਾਲਾ ਗੁਰੂ ਮਹਾਰਾਜ ਦੇ ਹਜ਼ੂਰ ਖੜ੍ਹੇ ਹੋ ਕੇ ਸ੍ਰੀ ਵਾਹਿਗੁਰੂ ਨਾਮ ਨੂੰ ਜਪਦਾ ਰਹਿੰਦਾ ਹੈ। ਜਦ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਤਾਂ ਜਥੇਦਾਰ ਫਿਰ ਅਰਦਾਸਾਂ ਕਰਕੇ ਅੰਮ੍ਰਿਤ ਦੇ ਛਕਾਉਣ ਦੀ ਆਗਿਆ ਮੰਗਦਾ ਹੈ। ਜਦ ਦੀਵਾਨ ਵੱਲੋਂ ਆਗਿਆ ਹੋ ਜਾਂਦੀ ਹੈ ਤਾਂ ਅੰਮ੍ਰਿਤ ਛਕਾਉਂਦਾ ਹੈ, ਗੁਰਮੰਤਰ ਦਾ ਪ੍ਰਕਾਸ਼ ਕਰਦਾ ਹੈ, ਨਿਤਨੇਮ ਦੀ ਬਾਣੀ ਦੇ ਅਭਿਆਸੀ ਹੋਣ ਦਾ ਪ੍ਰਣ ਲੈਂਦਾ ਹੈ, ਅਤੇ ਰਹਿਤਾਂ ਬਹਿਤਾਂ ਖਾਲਸੇ ਜੀ ਦੀਆਂ ਸਭ ਦੱਸ ਕੇ ਹੁਣ ਦੇ ਸਿੰਘ ਸੱਜੇ ਹੋਏ ਸੱਜਣ ਨੂੰ ਹਰ ਬਾਤ ਤੋਂ ਵਾਕਫ ਕਰਦਾ ਹੈ। ਉਪਰੰਤ ਗ੍ਰੰਥੀ ਸਿੰਘ ਸਾਰੇ ਅੰਮ੍ਰਿਤ ਸੰਸਕਾਰ ਦੀ ਵਿਧੀ ਦਾ ਮਤਲਬ ਸਮਝਾਉਂਦਾ ਹੈ ਅਤੇ ਦੱਸਦਾ ਹੈ ਕਿ ਜਿਸ ਸਿੰਘ ਨੇ ਅੰਮ੍ਰਿਤ ਛਕਿਆ ਹੈ ਉਸਨੂੰ ਕਿਸ ਤਰ੍ਹਾਂ ਨਾਲ ਅਨਮਤਾਂ ਦੀਆਂ ਚਲਾਈਆਂ ਹੋਈਆਂ ਰਸਮਾਂ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਦਾ ਗਿਆਨ ਅਤੇ ਭਗਤੀ ਦਾ ਰਸਤਾ ਚੰਗੀ ਤਰ੍ਹਾਂ ਕਰਕੇ ਦੱਸਿਆ ਗਿਆ ਹੈ, ਜੋ ਪਹਿਲੇ ਸਿੱਖ ਹੋਣ ਵੇਲੇ ਵੀ ਗੁਰਮੰਤਰ ਦੁਆਰਾ ਦੱਸਿਆ ਗਿਆ ਸੀ। ਅਤੇ ਹੁਣ ਵਿਸ਼ੇਸ਼ ਬਾਤ ਇਹ ਦੱਸੀ ਗਈ ਹੈ ਕਿ ਗੁਰੂ ਖਾਲਸੇ ਜੀ ਪਰ ਪ੍ਰਬੰਧਕ ਗੁਰਿਆਈ ਦੀ ਜ਼ਿੰਮੇਵਾਰੀ ਦਸਮ ਗੁਰੂ ਜੀ ਤੋਂ ਪਿੱਛੋਂ ਜੋ ਮਿਲੀ ਹੈ, ਸੋ ਉਸ ਜ਼ਿੰਮੇਵਾਰੀ ਦਾ ਸ਼ਰੀਕ ਵੀ ਇਹ ਸੱਜਣ ਹੋ ਗਿਆ ਹੈ, ਜਿਸ ਕਰਕੇ ਇਸਨੇ ਸਿੱਖੀ ਸਿੱਧਕ ਨੂੰ ਵੀ ਨਿਭਾਉਣਾ ਹੈ ਅਤੇ ਖਾਲਸਾ ਪੰਥ ਦੀ ਜ਼ਿੰਮੇਵਾਰੀ ਨੂੰ ਵੀ। ਅਤੇ ਇਸ ਕਰਕੇ ਸਿੰਘ ਸੱਜਣ ਉੱਪਰ ਹੁਣ ਉਸਦੀ ਦੂਣੀ ਜ਼ਿੰਮੇਵਾਰੀ ਹੈ, ਅਰਥਾਤ ਪਰਮਾਰਥ ਦੀ ਵੀ ਅਤੇ ਪਰਤ ਸਵਾਰਥ ਦੀ ਵੀ। ਇਸ ਤਕਰੀਰ ਦੇ ਪਿੱਛੋਂ ਜਥੇਦਾਰ ਅੰਮ੍ਰਿਤ ਸੰਸਕਾਰ ਦੀ ਸਮਾਪਤੀ ਦੀ ਮਰਿਆਦਾ ਨੂੰ ਪੂਰਨ ਕਰਨ ਦਾ ਅਰਦਾਸਾ ਸੋਧਦਾ ਹੈ। ਉਪਰੰਤ ਆਨੰਦ ਦਾ ਪਾਠ ਹੋ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਹੁੰਦੀ ਹੈ, ਅਤੇ ਕੜਾਹ ਪ੍ਰਸ਼ਾਦ ਜਿਸ ਤਰ੍ਹਾਂ ਅਭੇਦ ਹੋਣ ਲਈ ਅੰਮ੍ਰਿਤ ਇੱਕੋ ਹੀ ਬਾਟੇ ਵਿੱਚ ਛਕਣ ਵਾਲਿਆਂ ਨੂੰ ਜਦ ਉਹ ਇੱਕ ਸੱਜਣ ਤੋਂ ਵਧੀਕ ਹੋਣ ਤਾਂ ਛਕਾਇਆ ਗਿਆ ਸੀ, ਇਸੇ ਤਰ੍ਹਾਂ ਹੁਣ ਛਕਾਇਆ ਜਾਂਦਾ ਹੈ, ਜਿਸ ਕਰਕੇ ਜਾਤ ਪਾਤ ਦਾ ਅਭਿਮਾਨ ਮੂਲੋਂ ਹੀ ਦੂਰ ਹੋ ਜਾਂਦਾ ਹੈ। ਇਹ ਜੋ ਕੁਝ ਅਸਾਂ ਲਿਖਿਆ ਹੈ ਸੋ ਬਹੁਤ ਮੁਖਤਸਰ ਹੈ, ਪਰ ਇਸ ਰਸਮ ਦੀਆਂ ਬਾਰੀਕੀਆਂ ਨੂੰ ਵਿਦਵਾਨ ਗ੍ਰੰਥੀਆਂ ਤੋਂ ਬਿਨਾਂ ਵਿਦਿਆਹੀਨ ਗ੍ਰੰਥੀ ਚੰਗੀ ਤਰ੍ਹਾਂ ਅੰਮ੍ਰਿਤ ਛਕਣ ਵੇਲੇ ਸਿੰਘਾਂ ਨੂੰ ਨਹੀਂ ਦੱਸ ਸਕਦੇ, ਜਿਸ ਕਰਕੇ ਪਿਛਲੀ ਤਕਰੀਰ ਤਾਂ ਕਿਤੇ ਕਿਤੇ ਹੀ ਸੁਣਾਈ ਜਾਂਦੀ ਹੈ ਅਤੇ ਅੰਮ੍ਰਿਤ ਸੰਸਕਾਰ ਵੀ ਸਿਰਫ ਇੱਕ ਤਰ੍ਹਾਂ ਦੀ ਹੋਣ ਨਿਰੀ ਰਸਮ ਹੀ ਬਣਦੀ ਜਾਂਦੀ ਹੈ। ਉਸਦੇ ਹਰ ਇੱਕ ਅੰਗ ਨਾਲ ਜੋ ਜੋ ਅੰਤਰੀ ਭਾਵ ਸੰਬੰਧਿਤ ਹਨ ਉਹਨਾਂ ਨੂੰ ਵਿਦਿਆਹੀਨ ਗ੍ਰੰਥੀ ਸਮਝਾ ਨਹੀਂ ਸਕਦੇ, ਜਿਸ ਕਰਕੇ ਕਈ ਪੜ੍ਹੇ ਲਿਖੇ ਸਿੱਖ ਹੁਣ ਅੰਮ੍ਰਿਤ ਛਕਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ, ਖਾਸ ਕਰਕੇ ਸਾਡੇ BA ਅਤੇ MA। ਪਰ ਜੇ ਚੰਗੇ ਪੜ੍ਹੇ ਲਿਖੇ ਗ੍ਰੰਥੀ ਅੰਮ੍ਰਿਤ ਸੰਸਕਾਰ ਦੇ ਭੇਦਾਂ ਨੂੰ ਖੋਲ੍ਹ ਕੇ ਦੱਸ ਸਕਣ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਸਾਡੇ ਪੜ੍ਹੇ ਲਿਖੇ ਸੱਜਣ ਜੋ ਵਾਲ ਦੀ ਖਲ ਉਤਾਰੇ ਬਿਨਾਂ ਕਿਸੇ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ, ਅੰਮ੍ਰਿਤ ਛਕਣਾ ਨਾ ਕਬੂਲ ਕਰਨ, ਕਿਉਂਕਿ ਅੰਮ੍ਰਿਤ ਸੰਸਕਾਰ ਵਿੱਚ ਅਕਾਲ ਪੁਰਖ ਦੀ ਏਕਤਾ ਦਾ, ਮਨੁੱਖ ਮਾਤਰ ਦੀ ਸਹੋਦਰਤਾ ਦਾ, ਪਰ ਸਵਾਰਥ ਦਾ ਅਤੇ ਹਲੀਮੀ ਦਾ, ਇਸ ਤਰ੍ਹਾਂ ਦੇ ਕਈ ਅਸੂਲਾਂ ਦਾ ਗੁਣ ਧਰਿਆ ਪਿਆ ਹੈ ਅਤੇ ਇਸ ਦੀਆਂ ਰਹਿਤਾਂ ਬਹਿਤਾਂ ਵਿੱਚ ਸੁਰਬੀਰਤਾ, ਪਰਮਾਤਮਾ ਦੇ ਹੁਕਮਾਂ ਪਰ ਰਜ਼ਾ ਦਾ, ਦੁਬਾਜਰੇਪਨੇ ਹਿਪੋਕ੍ਰੈਸੀ ਤੋਂ ਦੂਰ ਰਹਿਣ ਦਾ, ਇਸੀ ਤਰ੍ਹਾਂ ਦੇ ਹੋਰ ਗੁਣਾਂ ਦੇ ਅਸੂਲ ਭਰੇ ਪਏ ਹਨ। ਸਿਰਫ ਉਹਨਾਂ ਬਾਤਾਂ ਨੂੰ ਖੋਲ੍ਹ ਕੇ ਦੱਸਣ ਦੀ ਲੋੜ ਹੈ, ਪਰ ਬਿਨਾਂ ਪੜ੍ਹੇ ਲਿਖੇ ਗ੍ਰੰਥੀਆਂ ਦੇ ਦੱਸੇ ਕੌਣ ਅਤੇ ਪੜ੍ਹੇ ਲਿਖੇ ਗ੍ਰੰਥੀ ਆਉਣ ਕਿੱਥੋਂ? ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।